ਗੁਰਬਾਣੀ ਦੀ ਤਰਤੀਬ ਦੁੱਖ ਸੁੱਖ ਏਕ ਸਮਾਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਰਤੀਬ ਵੀ ਬਹੁਤ ਕਮਾਲ ਦੀ ਬਣਾਈ ਹੈ। ਗੁਰਬਾਣੀ ਦੀ ਤਰਤੀਬ ਰੱਖਦਿਆਂ ਵੀ ਸਾਹਿਬਾਂ ਨੇ ਦੁੱਖ ਸੁੱਖ ਨੂੰ ਇੱਕ ਸਮਾਨ ਰੱਖਣਾ ਕੀਤਾ ਹੈ। ਖੁਸ਼ੀ ਦੇ ਸਮੇਂ, ਵਿਆਹ ਸ਼ਾਦੀ ਦੇ ਮੌਕੇ, ਘਰ ਵਿੱਚ ਬੀਬੀਆਂ ਖੁਸ਼ੀ ਦਾ ਪ੍ਰਗਟਾਵਾ ਕਰਨ ਵਾਸਤੇ ਇਕੱਠੀਆਂ ਹੋ ਕੇ ਖੁਸ਼ੀ ਦੇ ਗੀਤ, ਜਿਹਨਾਂ ਨੂੰ ਸ਼ੰਤ ਆਖਿਆ ਜਾਂਦਾ ਹੈ, ਗਾਉਂਦੀਆਂ ਹਨ। ਲਾੜੇ ਦੇ ਘੋੜੀ ਚੜ੍ਹ ਕੇ ਵਿਆਹ ਵਾਲੀ ਜੰਜ ਦੀ ਅਗਵਾਈ ਕਰਨ ਸਮੇਂ ਬੜਾ ਖੁਸ਼ੀ ਦਾ ਮਾਹੌਲ ਹੁੰਦਾ ਹੈ। ਉਸ ਖੁਸ਼ੀ ਦੇ ਪ੍ਰਗਟਾਵ ਨੂੰ ਵੀ ਬੀਬੀਆਂ ਘੋੜੀਆਂ ਗਾ ਗਾ ਆਪਣੇ ਅੰਦਰ ਦੀ ਖੁਸ਼ੀ ਦਾ ਇਜ਼ਹਾਰ ਘੋੜੀਆਂ ਦੀ ਤਰਜ਼ ਤੇ ਗੀਤ ਗਾ ਕੇ ਕਰਦੀਆਂ ਹਨ। ਸਤਿਗੁਰੂ ਜੀ ਨੇ ਵਡਹੰਸ ਰਾਗ ਵਿੱਚ ਪਹਿਲੇ, ਤੀਜੇ, ਚੌਥੇ ਪਾਤਸ਼ਾਹ ਜੀ ਦੀ ਛੰਦਾਂ ਦੀ ਤਰਜ਼ ਤੇ ਰਚੀ ਬਾਣੀ ਦਰਜ ਕੀਤੀ। ਉਸ ਪਿੱਛੋਂ ਘੋੜੀਆਂ ਦੇ ਸਿਰਲੇਖ ਹੇਠ ਜੋ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਉਸਨੂੰ ਦਰਜ ਕੀਤਾ। ਜਨ ਨਾਨਕ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਾਧਾਈ, ਅਤੇ ਸ਼ੰਤਾਂ ਤੋਂ ਪਿੱਛੋਂ ਫਿਰ ਖੁਸ਼ੀ ਦੇ ਗੀਤ ਚੌਥੇ ਪਾਤਸ਼ਾਹ ਜੀ ਦੇ ਸ਼ੰਤ ਬਿਨਵੰਤ ਨਾਨਕ ਸੁਖ ਨਾਮ ਭਗਤੀ ਦਰ ਵਜੈ ਅਨਹਦ ਵਾਜੇ ਨਾਲ ਸਮਾਪਤੀ ਕੀਤੀ। ਖੁਸ਼ੀ ਦੇ ਪ੍ਰਗਟਾਓ ਲਈ ਵਾਜੇ ਵੱਜ ਰਹੇ ਹਨ, ਪਰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ। ਅਨਹਦ ਤੂਰੇ ਦੀ ਸੱਦ ਕੰਨਾਂ ਵਿੱਚ ਪੈ ਰਹੀ ਹੈ। ਮਤਾਂ ਗੁਰਸਿੱਖ ਜਗਿਆਸੂ ਖੁਸ਼ੀ ਦੇ ਗੀਤ ਗਾਉਂਦਾ ਘੋੜੀਆਂ ਦੇ ਅਲਾਪ ਵਿੱਚ ਮਸਤ ਹੋ ਕੇ ਵਾਜਿਆਂ ਦੀ ਘਨਘੋਰ ਰਾਹੀਂ ਆਪੇ ਤੋਂ ਬਾਹਰ ਹੀ ਨਾ ਹੋ ਜਾਏ। ਸਮਬਿਰਤੀ ਰੱਖਣ ਲਈ ਸਤਿਗੁਰੂ ਜੀ ਨੇ ਦਰ ਵਾਜੇ ਅਨਹਦ ਵਾਜੇ ਦੀ ਸਮਾਪਤੀ ਦੇ ਨਾਲ ਹੀ ਅਲਾਣੀਆਂ ਦੀ ਬਾਣੀ ਰਚੀ। ਪ੍ਰਾਣੀ ਦੀ ਮੌਤ ਪਿੱਛੋਂ ਸੋਗਮਈ ਕੀਰਨਿਆਂ ਦੀ ਲੈ ਵਿੱਚ ਗਾਉਣ ਵਾਲੇ ਵੈਰਾਗਮਈ ਗੀਤਾਂ ਨੂੰ ਅਲਾਣੀਆਂ ਆਖਿਆ ਜਾਂਦਾ ਸੀ। ਸੋ ਅਲਾਣੀਆਂ ਦੀ ਬਾਣੀ ਜੋ ਸ੍ਰੀ ਗੁਰੂ ਨਾਨਕ ਪਾਤਸ਼ਾਹ ਜਗਤ ਬਾਬੇ ਦੀ ਰਚਨਾ ਹੈ, ਉਸ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਦਰਜ ਕੀਤਾ, ਤਾਂ ਜੋ ਗੁਰਸਿੱਖ ਨੂੰ ਖੁਸ਼ੀ ਦੇ ਸਮੇਂ ਵਿੱਚ ਵੀ ਆਪਣੇ ਅੰਤ ਦੀ ਯਾਦ ਨਾ ਭੁੱਲੇ। ਕਿਉਂਕਿ ਸਦਾ ਵਧਾਈਆਂ ਨਹੀਂ ਮਿਲਦੀਆਂ ਰਹਿਣੀਆਂ, ਸਦਾ ਖੁਸ਼ੀ ਦੇ ਵਾਜੇ ਨਹੀਂ ਵੱਜਦੇ ਰਹਿਣੇ। ਇੱਕ ਦਿਨ ਤੇ ਸਰਪਰ ਪੌਸੀ ਰਾਤ, ਇਹ ਸੱਚਾਈ ਜ਼ਰੂਰ ਵਰਤਣੀ ਹੈ। ਉਸ ਵੇਲੇ ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁੰਨੇ ਵੀਰ ਸਬਾਏ, ਕਾਇਆ ਹੰਸ ਥੀਆਂ ਵੈ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ। ਇਹ ਜੋ ਖੇਡ ਹਰ ਇੱਕ ਨਾਲ ਵਰਤਣੀ ਹੈ, ਉਸ ਨੂੰ ਵੀ ਯਾਦ ਹਰ ਗੁਰਸਿੱਖ ਰੱਖੇ। ਸੋ ਘੋੜੀਆਂ ਤੋਂ ਬਾਅਦ ਅਲਾਣੀਆਂ ਰਚ ਕੇ ਆਪਣੇ ਅੰਤ ਨੂੰ ਯਾਦ ਕਰਨ ਦਾ ਸੰਦੇਸ਼ ਸਾਹਿਬਾਂ ਨੇ ਦਿੱਤਿਆ। ਉਸ ਸਮੇਂ ਦੁੱਖ ਵਿੱਚ ਕਿਹੜੀ ਚੀਜ਼ ਸਹਾਇਕ ਹੁੰਦੀ ਹੈ, ਉਸ ਵੇਲੇ ਕੀ ਕਰਨਾ ਹੈ? ਉਸ ਵੇਲੇ ਸਾਹਿਬ ਸਿਮਰੋ ਮੇਰੇ ਭਾਈਓ ਦੀ ਕਾਰ ਕਰਨੀ ਹੈ। ਕਿਉਂਕਿ ਸਭਨਾ ਇਹ ਪਿਆਣਾ, ਸਭਨਾ ਨੇ ਇੱਥੋਂ ਕੂਚ ਕਰ ਜਾਣਾ ਹੈ। ਅਸਲੀਅਤ ਤਾਂ ਇਹ ਹੈ ਕਿ ਇੱਥੇ ਧੰਦਾ ਕੂੜਾ ਚਾਰ ਦੇਹਾ, ਆਗੈ ਸਰ ਪਰ ਜਾਣਾ, ਆਗੈ ਸਰ ਪਰ ਜਾਣਾ, ਜਿਉਂ ਮੈਂ ਮਾਣਾ ਕਾਹੇ ਗਾਰਵ ਕੀਚੈ। ਇਸ ਲਈ ਖੁਸ਼ੀ ਆਈ ਤੇ ਹੰਕਾਰ ਨਹੀਂ ਕਰਨਾ। ਇਹ ਸੰਸਾਰ ਤਾਂ ਚਾਰ ਦਿਨ ਦੀ ਪ੍ਰਾਹੁਣਚਾਰੀ ਹੈ। ਆਗੈ ਸਰ ਪਰ ਜਾਣਾ, ਜੋ ਮੈਂ ਮਾਣਾ ਕਾਹੇ ਗਰਬ ਕੀਜੈ, ਜਿੱਤ ਸੇਵਿਆ ਦਰਗੈ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਇਹ ਕਾਰ ਕਰਨੀ ਹੈ। ਇਸ ਕਾਰ ਦੁਆਰਾ ਹੀ ਦੁੱਖ ਦੇ ਸਮੇਂ ਮਨ ਨੂੰ ਧੀਰਜ ਮਿਲਦਾ ਹੈ। ਇਸੇ ਤਰ੍ਹਾਂ ਹੀ ਰਾਮਕਲੀ ਰਾਗ ਵਿੱਚ 917 ਪੰਨੇ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਦੀ ਬਾਣੀ ਆਨੰਦ ਦੇ ਸਿਰਲੇਖ ਹੇਠ ਸਾਹਿਬਾਂ ਨੇ ਦਰਜ ਕੀਤੀ, ਜਿਸ ਨੂੰ ਹਰ ਗੁਰਸਿੱਖ ਨਿਤਨੇਮ ਵਿੱਚ ਬੜੇ ਉਤਸ਼ਾਹ ਨਾਲ ਪੜ੍ਹਦਾ ਹੈ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਜਦੋਂ ਗੁਰਸਿੱਖ ਆਨੰਦ ਭਇਆ ਮੇਰੀ ਮਾਏ ਕਹਿੰਦਾ, ਵਧਾਈਆਂ ਦੀਆਂ ਗੱਲਾਂ ਕਰਦਾ, ਰਾਗ ਰਤਨ ਪਰਿਵਾਰ ਪਰੀਆਂ ਨਾਲ ਖੇਲਦਾ ਮਲਦਾ, ਪੂਰਨ ਆਨੰਦ ਨੂੰ ਮਾਣਦਾ ਹੈ, ਆਨੰਦ ਦੀ ਸਿਖਰ ਤੇ ਪੁੱਜ ਜਾਂਦਾ ਹੈ ਤੇ ਕਹਿੰਦਾ ਹੈ, ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ। ਇਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ, ਪੂਰਨ ਖੜਾਓ ਵਿੱਚ ਜਾ ਕੇ ਵਾਜੇ ਅਨਹਦ ਤੂਰੇ ਦੀ ਧੁਨੀ ਸਮਾਪਤ ਕਰਦਾ ਹੈ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਗਲੇ ਹੀ ਪੰਨੇ ਤੇ 923ਵੇਂ ਅੰਕ ਤੇ ਨਿਗਾਹ ਪੈਂਦੀ ਹੈ। ਉਸ ਬਾਣੀ ਦਾ ਸਿਰਲੇਖ ਬਾਬਾ ਸੁੰਦਰ ਜੀ ਦਾ ਲਿਖਿਆ ਰਾਮਕਲੀ ਸੱਦ ਨਦਨੀ ਪੈਂਦਾ ਹੈ, ਜਿਸ ਵਿੱਚ ਸੰਸਾਰਿਕ ਦ੍ਰਿਸ਼ਟੀ ਅਨੁਸਾਰ ਸਾਰਾ ਕੁਝ ਹੀ ਮਨੁੱਖ ਦੀ ਖੁਸ਼ੀ ਦੇ ਉਲਟ ਹੈ। ਇਸ ਬਾਣੀ ਵਿੱਚ ਧੁਰ ਦਰਗਾਹ ਦੇ ਸੱਦੇ ਦੀ ਗੱਲ ਕੀਤੀ ਹੈ ਤੇ ਫਰਮਾਨ ਕੀਤਾ ਹੈ ਕਿ ਇਹ ਸੱਦਾ ਜੋ ਧੁਰ ਤੋਂ ਆਉਂਦਾ ਹੈ, ਇਸ ਨੂੰ ਕੋਈ ਮੋੜ ਨਹੀਂ ਸਕਦਾ, ਰੋਕ ਨਹੀਂ ਸਕਦਾ। ਧੁਰ ਲਿਖਿਆ ਪ੍ਰਵਾਣਾ ਫਿਰੈ ਨਾਹੀਂ, ਗੁਰ ਜਾਏ ਹਰ ਪ੍ਰਭ ਪਾਸ ਜੀਓ, ਕਿਉਂਕਿ ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੱਥੇ ਕਿਸੇ ਦਾ ਜ਼ੋਰ ਨਹੀਂ, ਨਾ ਮਨੁੱਖ ਆਪਣੀ ਮਰਜ਼ੀ ਨਾਲ ਸੰਸਾਰ ਵਿੱਚ ਆਉਂਦਾ ਹੈ, ਨਾ ਆਪਣੀ ਮਰਜ਼ੀ ਨਾਲ ਇੱਥੋਂ ਜਾਂਦਾ ਹੈ। ਜੀਵ ਨੂੰ ਤਾਂ ਜਦੋਂ ਪਰਮੇਸ਼ਰ ਸੰਸਾਰ ਵਿੱਚ ਭੇਜ ਦਿੰਦਾ ਹੈ ਤਾਂ ਜੀਵ ਸੰਸਾਰ ਵਿੱਚ ਆ ਜਾਂਦਾ ਹੈ, ਜਦੋਂ ਹੁਕਮ ਭੇਜ ਕੇ ਆਪਣੇ ਪਾਸ ਸੱਦ ਲੈਂਦਾ ਹੈ ਤਾਂ ਇੱਥੋਂ ਉੱਠ ਕੇ ਵਾਪਸ ਚਲਾ ਜਾਂਦਾ ਹੈ। ਜੀਵ ਤਾਂ ਘੱਲੈ ਆਵੈ ਨਾਨਕਾ ਸੱਦੇ ਉੱਠੀ ਜਾਹੇ, ਇਹੋ ਕਾਰ ਕਮਾਉਂਦਾ ਹੈ। ਫਿਰ ਇਸ ਸੰਸਾਰਕ ਦੁੱਖ ਸਮੇਂ ਕਰਨਾ ਕੀ ਹੈ? ਰਾਮਕਲੀ ਸੱਦ ਵਿੱਚ ਬਾਬਾ ਸੁੰਦਰ ਜੀ ਨੇ ਅਗਵਾਈ ਕੀਤੀ ਹੈ ਕਿ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਉਸ ਮਾਲਕ ਦੇ ਭਾਣੇ ਦੀ ਰਜ਼ਾ ਨੂੰ ਸਿਰ ਮੱਥੇ ਮੰਨ ਕੇ ਉਸ ਦੀ ਕੀਰਤੀ ਕਰਨੀ। ਇਹਨਾਂ ਬਾਣੀਆਂ ਦੀ ਤਰਤੀਬ ਸਾਨੂੰ ਸੰਕੇਤ ਦਿੰਦੀ ਹੈ ਕਿ ਗੁਰੂ ਕੇ ਸਿੱਖ ਨੇ ਖੁਸ਼ੀ ਆਈ ਤੇ ਖੁਸ਼ੀ ਨੂੰ ਮਾਣਦੇ ਹੋਏ ਆਪੇ ਤੋਂ ਬਾਹਰ ਨਹੀਂ ਹੋਣਾ। ਹਰ ਖੁਸ਼ੀ ਵਿੱਚ ਗਮੀ ਦਾ, ਹਰ ਸੁੱਖ ਵਿੱਚ ਦੁੱਖ ਦਾ ਕੁੰਡਾ ਸਿਰ ਤੇ ਰੱਖ ਕੇ ਗੁਰੂ ਹੁਕਮ ਵਿੱਚ ਦੁੱਖ ਸੁੱਖ ਏਕ ਸਮਾਨ ਦੀ ਕਾਰ ਕਰਦੇ ਹੋਏ ਸਮਵਿਰਤੀ ਵਿੱਚ ਵਿਚਰਨਾ ਹੈ। ਜੀਵਨ ਨੂੰ ਸੰਤੁਲਨ ਵਿੱਚ ਰੱਖਣਾ ਹੈ। ਜ਼ਿੰਦਗੀ ਬਤੀਤ ਕਰਦਿਆਂ ਸੰਤੁਲਨ ਨੂੰ ਆਸੇ ਪਾਸੇ ਨਹੀਂ ਕਰਨਾ, ਸਮਵਿਰਤੀ ਰੱਖ ਕੇ ਗੁਰੂ ਖੁਸ਼ੀ ਨੂੰ ਪ੍ਰਾਪਤ ਕਰਨਾ ਹੈ। ਕੈਸੇ ਹਨ ਭਾਈ ਭਿਖਾਰੀ ਜੀ ਵਰਗੇ ਗੁਰਸਿੱਖ? ਇੱਕ ਪਾਸੇ ਆਪਣੇ ਪੁੱਤਰ ਦੇ ਵਿਆਹ ਦਾ ਕਾਰਜ ਰਚਾਇਆ ਹੋਇਆ ਹੈ, ਘਰ ਵਿੱਚ ਸ਼ੰਤ ਤੇ ਘੋੜੀਆਂ ਗਾਈਆਂ ਜਾ ਰਹੀਆਂ ਹਨ, ਹਲਵਾਈ ਮਠਿਆਈਆਂ ਤਿਆਰ ਕਰ ਰਹੇ ਹਨ, ਦਰਜੀ ਵਰੀ ਦੇ ਸੂਟ ਬਣਾ ਰਿਹਾ ਹੈ, ਸਾਰਾ ਕੋੜਮਾ ਰਿਸ਼ਤੇਦਾਰ ਪੁੱਤਰ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਨੇ। ਭਾਈ ਭਿਖਾਰੀ ਜੀ, ਸਮਵਿਰਤੀ ਵਿੱਚ ਸਭ ਦਾ ਆਦਰ ਮਾਣ ਕਰਦੇ ਵਧਾਈਆਂ ਵੀ ਕਬੂਲ ਰਹੇ ਨੇ, ਲੋੜੀਂਦੀਆਂ ਸਾਰੀਆਂ ਵਸਤੂਆਂ ਵੀ ਖਰੀਦ ਕੇ ਲਿਆ ਰਹੇ ਨੇ, ਨਾਲ ਨਾਲ ਸਮਾਂ ਮਿਲੇ ਤੇ ਤੱਪੜ ਵੀ ਗੰਢੀ ਜਾਂਦੇ ਨੇ ਤੇ ਮ੍ਰਿਤਕ ਦੀ ਸਮੱਗਰੀ ਵੀ ਤਿਆਰ ਕਰੀ ਜਾ ਰਹੇ ਨੇ। ਪੁੱਛਣ ਵਾਲੇ ਦੀ ਪੁੱਛ ਕਰਨ ਤੇ ਉੱਤਰ ਦਿੱਤਾ, ਇਹਨਾਂ ਦੀ ਵੀ ਲੋੜ ਪੈ ਸਕਦੀ ਹੈ। ਸਾਰਾ ਕਾਰਜ ਵਿਆਹ ਦਾ ਆਪ ਮੂਹਰੇ ਹੋ ਕੇ ਸਮਵਿਰਤੀ ਵਿੱਚ ਰਹਿ ਕੇ ਕੀਤਾ, ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ। ਵਿਆਹ ਤੋਂ ਦੂਸਰੇ ਦਿਨ ਹੀ ਭਾਈ ਸਾਹਿਬ ਦਾ ਪੁੱਤਰ ਚਲਾਉਣਾ ਕਰ ਗਿਆ। ਘਰ ਦੀ ਸਾਰੀ ਖੁਸ਼ੀ ਗਮੀ ਵਿੱਚ ਬਦਲ ਗਈ। ਪਰ ਭਾਈ ਭਿਖਾਰੀ ਜੀ, ਉਸ ਸਮੇਂ ਸਮਵਿਰਤੀ ਨਾਲ ਹਰਖ ਸ਼ੋਕ ਤੋਂ ਉੱਪਰ ਉੱਠ ਕੇ ਪਹਿਲੋਂ ਤਿਆਰ ਕੀਤੀ ਮ੍ਰਿਤਕ ਦੀ ਸਾਰੀ ਸਮੱਗਰੀ ਵਰਤ ਕੇ ਪੁੱਤਰ ਦਾ ਆਪਣੇ ਹੱਥੀਂ ਸੰਸਕਾਰ ਕੀਤਾ ਤੇ ਪਹਿਲੋਂ ਗੰਢ ਤੁੱਪ ਕੇ ਤਿਆਰ ਕੀਤੇ ਤੱਪੜ ਦਰੀਆਂ ਪ੍ਰਚਾਉਣੀ ਕਰਨ ਆਏ ਸੰਬੰਧੀਆਂ ਹੇਠ ਵਿਛਾ ਕੇ ਪ੍ਰਚਾਉਣੀ ਕਰਨ ਲੱਗ ਪਏ। ਜੋ ਵੀ ਅਫਸੋਸ ਕਰਨ ਆਉਂਦਾ ਉਸ ਨੂੰ ਧੀਰਜ ਦਿੰਦੇ। ਭਾਈ ਗੁਰਮੁਖ ਨੇ ਹਿੰਮਤ ਕਰਕੇ ਭਾਈ ਭਿਖਾਰੀ ਜੀ ਨੂੰ ਪੁੱਛ ਹੀ ਲਿਆ ਕਿ ਜੇ ਤੁਹਾਨੂੰ ਪਤਾ ਹੀ ਸੀ ਕਿ ਪੁੱਤਰ ਨੇ ਚੜ੍ਹਾਈ ਕਰ ਜਾਣੀ ਹੈ, ਫਿਰ ਇਸ ਦਾ ਵਿਆਹ ਕਿਉਂ ਕੀਤਾ? ਭਾਈ ਭਿਖਾਰੀ ਜੀ ਨੇ ਉੱਤਰ ਦਿੱਤਾ, ਭਾਈ ਗੁਰਮੁਖ ਜੀ, ਸਭ ਕੁਝ ਪਤਾ ਹੁੰਦੇ ਹੋਏ ਵੀ ਉਸ ਮਾਲਕ ਦੇ ਭਾਣੇ ਵਿੱਚ ਰਾਜ਼ੀ ਰਹਿਣਾ, ਉਸ ਮਾਲਕ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ, ਇਹ ਹੀ ਗੁਰਮੁਖਤਾਈ ਹੈ। ਜੇ ਮਾਲਕ ਦੇ ਦਰ ਵਿੱਚ ਪ੍ਰਵਾਨਗੀ ਲੈਣੀ ਹੈ ਫਿਰ ਹੁਕਮ ਮੰਨੈ ਸੋ ਜਨ ਪ੍ਰਵਾਨ, ਗੁਰ ਕੈ ਸ਼ਬਦ ਨਾਮ ਨੀਸਾਨ, ਤਥਾ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਦਾ ਜਾਏ ਸੀ। ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਜੀ ਦੀ ਕਿਰਤ ਅਨੁਸਾਰ ਇੱਕ ਦਿਨ ਭਾਈ ਕਪੂਰ ਦੇਵ ਨੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਾਤਸ਼ਾਹ ਜਿਹੜੇ ਗੁਰਸਿੱਖ ਤੁਹਾਨੂੰ ਬਹੁਤ ਪਿਆਰੇ ਹਨ, ਕਿਰਪਾ ਕਰਕੇ ਉਹਨਾਂ ਵਿੱਚੋਂ ਕਿਸੇ ਇੱਕ ਸਿੱਖ ਦੇ ਦਰਸ਼ਨ ਕਰਵਾ ਦੇਵੋ। ਸਾਹਿਬ ਪੰਚਮ ਪਾਤਸ਼ਾਹ ਜੀ ਨੇ ਬਚਨ ਕੀਤਾ, ਕਪੂਰ ਦੇਵ ਭਾਈ ਸੰਮਨ ਪਿੰਡ ਸਹਿਬਾਜਪੁਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਰਹਿੰਦਾ ਹੈ, ਉਸ ਦੇ ਦਰਸ਼ਨ ਕਰਿਆ। ਭਾਈ ਕਪੂਰ ਦੇਵ ਸਤਿਗੁਰਾਂ ਦਾ ਹੁਕਮ ਮੰਨ ਕੇ ਸੰਮਨ ਜੀ ਦੇ ਘਰ ਪੁੱਜਾ। ਭਾਈ ਸੰਮਨ ਜੀ ਨੇ ਗੁਰੂ ਕਾ ਸਿੱਖ ਆਇਆ ਜਾਣ ਕੇ ਬੜੇ ਪਿਆਰ ਨਾਲ ਸੇਵਾ ਕੀਤੀ। ਸੰਮਨ ਜੀ ਨੇ ਭਾਈ ਕਪੂਰ ਦੇਵ ਜੀ ਨਾਲ ਗੁਰਮਤ ਵਿਚਾਰਾਂ ਕਰਨੀਆਂ ਆਰੰਭ ਕਰ ਦਿੱਤੀਆਂ। ਵਿਚਾਰਾਂ ਕਰਦਿਆਂ ਕਰਦਿਆਂ ਭਾਈ ਸੰਮਨ ਨੇ ਪਾਟੇ ਹੋਏ ਤੱਪੜ ਤੇ ਦਰੀਆਂ ਗੰਢਣੇ ਆਰੰਭ ਕਰ ਦਿੱਤੇ। ਭਾਈ ਕਪੂਰ ਦੇਵ ਨੇ ਭਾਈ ਸੰਮਨ ਨੂੰ ਸੰਬੋਧਨ ਕਰਕੇ ਕਿਹਾ, ਭਾਈ ਸੰਮਨ ਜੀ, ਤੁਸੀਂ ਕਿਹੜੇ ਫਜ਼ੂਲ ਕੰਮਾਂ ਵਿੱਚ ਪਰਚੇ ਪਏ ਹੋ? ਸੰਮਨ ਜੀ ਕਹਿਣ ਲੱਗੇ ਕਿ ਇਹ ਵੀ ਕੰਮ ਆਉਣੇ ਨੇ, ਇਹਨਾਂ ਦੀ ਵੀ ਲੋੜ ਪੈਣੀ ਹੈ, ਇੱਕ ਦਿਨ ਲੋੜ ਪੈਣ ਤੋਂ ਪਹਿਲਾਂ ਇਹਨਾਂ ਦੀ ਮੁਰੰਮਤ ਕਰ ਲਈਏ। ਕਾਫੀ ਰਾਤ ਗਈ, ਕਪੂਰ ਦੇਵ ਤੇ ਭਾਈ ਸੰਮਨ ਸਹਿਤ ਸਾਰਾ ਪਰਿਵਾਰ ਗੁਰੂ ਕੀਰਤੀ ਕਰਨ ਉਪਰੰਤ ਆਰਾਮ ਕਰਨ ਲੱਗ ਪਏ। ਤੜਕਸਾਰ ਪਿੰਡ ਵਿੱਚ ਡਾਕਾ ਪੈ ਗਿਆ, ਪਿੰਡ ਵਾਲਿਆਂ ਵੱਲੋਂ ਮਦਦ ਲਈ ਪੁਕਾਰ ਆਈ। ਸੰਮਨ ਜੀ ਦਾ ਪੁੱਤਰ ਵੀ ਮਦਦ ਲਈ ਡਾਕੂਆਂ ਦੇ ਪਿੱਛੇ ਪਿੰਡ ਵਾਲਿਆਂ ਦੇ ਨਾਲ ਗਿਆ। ਧਾੜਵੀਆਂ ਨੇ ਗੋਲੀ ਚਲਾ ਦਿੱਤੀ, ਸੰਮਨ ਦਾ ਪੁੱਤਰ ਥਾਂਵੇਂ ਪੂਰਾ ਹੋ ਗਿਆ। ਭਾਈ ਸੰਮਨ ਜੀ ਨੇ ਪੁੱਤਰ ਦੀ ਲਾਸ਼ ਘਰ ਲਿਆਂਦੀ, ਕੀਰਤਨ ਕਰਦੇ ਬਿਨਾਂ ਸ਼ੋਕ ਤੋਂ ਪ੍ਰਭੂ ਦੀ ਰਜ਼ਾ ਵਿੱਚ ਰਹਿੰਦੇ ਸੰਸਕਾਰ ਕੀਤਾ। ਉਹ ਹੀ ਗੰਢ ਧੁੱਪ ਵਾਲਾ ਤੱਪੜ ਪ੍ਰਚਾਉਣੀ ਕਰਨ ਵਾਲਿਆਂ ਹੇਠ ਵਿਛਾ ਕੇ ਪ੍ਰਚਾਉਣੀ ਕੀਤੀ। ਭਾਈ ਕਪੂਰ ਦੇ ਪਾਸੋਂ ਰਿਹਾ ਨਾ ਗਿਆ ਤੇ ਸੰਮਨ ਜੀ ਨੂੰ ਉਸਨੇ ਪੁੱਛ ਹੀ ਲਿਆ ਕਿ ਜੇ ਤੁਹਾਨੂੰ ਪਤਾ ਸੀ ਕਿ ਤੁਹਾਡੇ ਪੁੱਤਰ ਨੇ ਚਲੇ ਜਾਣਾ ਹੈ, ਤੁਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰਕੇ ਆਪਣੇ ਬੇਟੇ ਦੀ ਜਿੰਦ ਬਖਸ਼ੀ ਕਰਵਾ ਲੈਂਦੇ? ਭਾਈ ਸੰਮਨ ਜੀ ਨੇ ਉੱਤਰ ਦਿੱਤਾ, ਭਾਈ ਕਪੂਰ ਦੇਵ ਜੀ ਸਰੀਰ ਅਸਤ ਹਨ, ਇੱਕ ਦਿਨ ਆਖਰ ਇਹਨਾਂ ਨੇ ਬਿਨਸਣਾ ਹੀ ਹੈ, ਸੋ ਬਿਨਸਰ ਹਾਰ ਲਈ, ਗੁਰੂ ਜੀ ਪਾਸੋਂ ਕੀ ਮੰਗੀਏ? ਗੁਰੂ ਜੀ ਪਾਸੋਂ ਜੇ ਮੰਗੀਏ ਤਾਂ ਨਾਮ ਹੀ ਮੰਗੀਏ, ਜੋ ਸਦਾ ਸਤ ਰਹਿਣ ਵਾਲੀ ਵਸਤੂ ਹੈ, ਜੋ ਸਦਾ ਆਤਮਾ ਦੇ ਨਾਲ ਨਿਭਦੀ ਹੈ। ਅਸਲ ਗੱਲ ਤਾਂ ਇਹ ਹੈ ਕਿ ਨਾ ਕੋਈ ਕਿਸੇ ਦਾ ਪਿਤਾ, ਨਾ ਕੋਈ ਕਿਸੇ ਦਾ ਪੁੱਤਰ ਹੈ। ਇਹ ਤਾਂ ਪੂਰਵ ਜਨਮ ਕੇ ਮਿਲੇ ਸੰਜੋਗੀ ਵਾਲੀ ਗੱਲ ਹੈ, ਚਾਰ ਦਿਨਾਂ ਦੀ ਖੇਡ ਹੈ, ਖੁਸ਼ੀ ਗਮੀ ਉਸ ਮਾਲਕ ਦੇ ਹੱਥ ਹੈ। ਸੋ ਕਹਿਣਾ ਪੈਂਦਾ ਹੈ ਕਿ ਧੰਨ ਹਨ ਐਸੇ ਗੁਰੂ ਪਿਆਰੇ ਜੋ ਗੁਰੂ ਹੁਕਮ ਵਿੱਚ ਤੈਸਾ ਹਰਖ, ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ ਦੀ ਬਿਰਤੀ ਵਿੱਚ ਵਿਚਰਦੇ ਹਨ ਤੇ ਇਹ ਬਿਰਤੀ ਰੱਖਦੇ ਹਨ, ਇਹ ਅਵਸਥਾ ਰੱਖਦੇ ਹਨ ਕਿ ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਸ ਪੰਕਤੀ ਨੂੰ ਆਪਣਾ ਜੀਵਨ ਆਧਾਰ ਬਣਾ ਕੇ ਗੁਰੂ ਦੇ ਬਚਨਾਂ ਨੂੰ ਸਿਰ ਨਵਾ ਕੇ ਮੰਨਦੇ ਹੋਏ ਪ੍ਰਭੂ ਮਾਲਕ ਦੀ ਰਜ਼ਾ ਵਿੱਚ ਆਪਣੀ ਰਜ਼ਾ ਨੂੰ ਲੀਨ ਕਰਕੇ ਗੁਰੂ ਖੁਸ਼ੀ ਪ੍ਰਾਪਤ ਕਰ ਲੈਂਦੇ ਹਨ, ਕਿਉਂਕਿ ਪ੍ਰਭੂ ਮਾਲਕ ਨੂੰ ਉਹ ਗੁਰੂ ਪਿਆਰਾ ਹੀ ਚੰਗਾ ਲੱਗਦਾ ਹੈ ਜੋ ਮਾਲਕ ਦੇ ਭਾਣੇ ਵਿੱਚ ਰਾਜ਼ੀ ਰਹਿੰਦਾ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਹੈ ਕਿ ਖਸਮੈ ਸੋਈ ਭਾਵਦਾ, ਖਸਮੇ ਦਾ ਜਿਸ ਭਾਣਾ ਭਾਵੈ। ਪ੍ਰਭੂ ਜੀ ਨੂੰ ਭਾ ਜਾਣ ਵਾਲੇ ਗੁਰਮੁਖ ਜਿਹੜੇ ਆਪਣੇ ਮਾਲਕ ਦੀ ਰਜ਼ਾ ਵਿੱਚ ਸਦਾ ਆਨੰਦਿਤ ਰਹਿੰਦੇ ਹਨ, ਸੁੱਖ ਅਤੇ ਦੁੱਖ ਵਿੱਚ ਸਮਬਿਰਤੀ ਦੇ ਧਾਰਨੀ ਬਣ ਕੇ ਮਾਲਕ ਦੀ ਪ੍ਰਸੰਨਤਾ ਪ੍ਰਾਪਤ ਕਰ ਲੈਂਦੇ ਹਨ, ਐਸੇ ਗੁਰਮੁਖ ਜਨ ਸੰਸਾਰ ਵਿੱਚ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰਦੇ ਹਨ, ਭਾਈ ਗੁਰਦਾਸ ਜੀ ਨੇ ਆਪਣੀ 18ਵੀਂ ਵਾਰ ਦੀ 21ਵੀਂ ਪੌੜੀ ਵਿੱਚ ਮਾਰਗ ਦਰਸ਼ਨ ਕੀਤਾ ਹੈ। ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਗੁਰਮੁਖ ਆਪਣੇ ਮਨ ਵਿੱਚੋਂ ਹਉਮੈ ਨੂੰ ਦੂਰ ਕਰ ਦਿੰਦੇ ਹਨ ਅਤੇ ਉਹਨਾਂ ਨੂੰ ਹਮੇਸ਼ਾ ਆਪਣੇ ਮਾਲਕ ਦਾ ਭਾਣਾ ਹੀ ਚੰਗਾ ਲੱਗਦਾ ਹੈ। ਹੁਕਮ ਰਜ਼ਾਈ ਬੰਦੇ ਗੁਰੂ ਦਾ ਹੁਕਮ ਮੰਨ ਕੇ ਹਮੇਸ਼ਾ ਗੁਰੂ ਦੀ ਸ਼ਰਨ ਵਿੱਚ ਆਪਾ ਸਮਰਪਿਤ ਕਰੀ ਰੱਖਦੇ ਹਨ। ਇਸ ਸੰਸਾਰ ਵਿੱਚ ਮਾਣ ਹੁੰਦਿਆਂ ਨਿਮਾਣੇ ਬਣ ਕੇ ਦਰਗਾਹ ਵਿੱਚ ਸਤਿਕਾਰਤ ਪਦਵੀ ਨੂੰ ਪ੍ਰਾਪਤ ਕਰ ਲੈਂਦੇ ਹਨ। ਹੁਕਮੀ ਬੰਦੇ ਨਾ ਬੀਤ ਗਏ ਸਮੇਂ ਨੂੰ ਯਾਦ ਕਰਦੇ ਹਨ, ਨਾ ਆਉਣ ਵਾਲੇ ਸਮੇਂ ਦੀਆਂ ਸੋਚਾਂ ਮਨ ਵਿੱਚ ਲਾ ਕੇ ਉਸ ਨੂੰ ਅਜਾਈ ਗਵਾਉਂਦੇ ਹਨ, ਸਗੋਂ ਵਰਤਮਾਨ ਸਮੇਂ ਵਿੱਚ ਜੋ ਮਾਲਕ ਕਰਦਾ ਹੈ ਉਸ ਨੂੰ ਮਾਲਕ ਦਾ ਹੁਕਮ ਜਾਣ ਕੇ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਨ। ਪ੍ਰਭੂ ਭਾਣੇ ਵਿੱਚ ਰਾਜ਼ੀ ਰਹਿਣ ਵਾਲੇ ਗੁਰਮੁਖ ਇਹ ਸਮਝਦੇ ਹਨ ਕਿ ਜੋ ਵੀ ਦੁੱਖ ਜਾਂ ਸੁੱਖ ਬਣਿਆ ਹੈ ਇਹ ਕਰਤੇ ਨੇ ਹੀ ਬਣਾਇਆ ਹੈ, ਇਸ ਲਈ ਕਰਤੇ ਦੀ ਰਜ਼ਾ ਨੂੰ ਸਿਰ ਮੱਥੇ ਪ੍ਰਵਾਨ ਕਰਕੇ ਉਸ ਮਾਲਕ ਦਾ ਧੰਨਵਾਦ ਤੇ ਸ਼ੁਕਰਾਨਾ ਹੀ ਹਰ ਸਮੇਂ ਕਰਦੇ ਹਨ। ਆਪਾ ਨਿਵਾਰੀ ਗੁਰਮੁਖ ਹਮੇਸ਼ਾ ਆਪਣੇ ਮਾਲਕ ਦੀ ਰਜ਼ਾ ਵਿੱਚ ਆਪਣੀ ਮਰਜ਼ੀ ਨੂੰ ਲੀਨ ਕਰਕੇ ਸੰਸਾਰ ਵਿੱਚ ਇਸ ਤਰ੍ਹਾਂ ਨਿਰਲੇਪ ਰਹਿੰਦੇ ਹਨ ਜਿਸ ਤਰ੍ਹਾਂ ਸੰਸਾਰ ਵਿੱਚ ਮੁਸਾਫਰ ਅਤੇ ਪ੍ਰਾਹੁਣਾ ਆਪਣਾ ਜੀਵਨ ਬਤੀਤ ਕਰਦਾ ਹੈ। ਉਹਨਾਂ ਨੂੰ ਉਸ ਸੰਸਾਰ ਨਾਲ ਕੋਈ ਪਕੜ ਨਹੀਂ ਹੁੰਦੀ। ਉਹ ਗੁਰਮੁਖ ਹਮੇਸ਼ਾ ਵਿਸਮਾਦ ਦੀ ਦਸ਼ਾ ਵਿੱਚ ਰਹਿੰਦੇ ਹੋਏ ਕਾਦਰ ਦੀ ਕੁਦਰਤ ਤੋਂ ਸਦਾ ਕੁਰਬਾਨ ਜਾਂਦੇ ਹਨ। ਭਾਈ ਭਿਖਾਰੀ ਜੀ ਤਥਾ ਭਾਈ ਸੰਮਣ ਜੀ ਵਰਗੇ ਗੁਰਸਿੱਖ ਸੰਸਾਰ ਦੇ ਮੋਹ ਮਾਇਆ ਦੀ ਪਕੜ ਤੋਂ ਨਿਰਲੇਪ ਰਹਿੰਦੇ ਹੋਏ ਸੁਤੰਤਰ ਆਤਮਕ ਜੀਵਨ ਬਤੀਤ ਕਰਦੇ ਹਨ। ਐਸੇ ਗੁਰਮੁਖਾਂ ਪ੍ਰਥਾਏ ਭਾਈ ਸਾਹਿਬ ਜੀ ਦਾ ਪਾਵਨ ਬਚਨ ਹੈ, ਗੁਰਮੁਖ ਹਉ ਮੈਂ ਪਰ ਹਰੈ ਮਨ ਭਾਵੈ ਖਸਮੇ ਦਾ ਭਾਣਾ, ਪੈਰੀ ਪੈ ਪਾ ਖਾਕ ਹੋਏ ਦਰਗੈ ਪਾਵੈ ਮਾਣ ਨਿਮਾਣਾ, ਵਰਤਮਾਨ ਵਿੱਚ ਵਰਤਦਾ ਹੋਵਣ ਹਾਰ ਸੋਈ ਪਰਵਾਣਾ, ਕਾਰਨ ਕਰਤਾ ਜੋ ਕਰੈ ਸਿਰ ਧਰ ਮਨ ਕਰੇ ਸ਼ੁਕਰਾਣਾ, ਰਾਜੀ ਹੋਏ ਰਜਾਏ ਵਿੱਚ ਦੁਨੀਆ ਅੰਦਰ ਜਿਉਂ ਮਹਿਮਾਣਾ, ਵਿਸਮਾਦੀ ਵਿਸਮਾਦ ਵਿੱਚ ਕੁਦਰਤ ਕਾਦਰ ਨੂੰ ਕੁਰਬਾਣਾ, ਲੇਪ ਅਲੇਪ ਸਦਾ ਨਿਰਬਾਣਾ। ਤਥਾ ਉਹ ਸੰਸਾਰ ਵਿੱਚ ਕਿਵੇਂ ਵਰਤਦੇ ਹਨ, ਵਾਟ ਵਟਾਊ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ, ਨਾਹੇ ਪਰਾਈ ਤਾਤ ਨਾ ਚਿੱਤਰ ਹੱਸਿਆ, ਮੋਏ ਨਾ ਪੁੱਛਿਆ ਜਾਤ ਵਿਵਾਹ ਨਾ ਹੱਸਿਆ, ਦਾਤਾ ਕਰੇ ਜੋ ਦਾਤ ਨਾ ਭੁੱਖਾ ਤਸਿਆ, ਗੁਰਮੁਖ ਸਿਮਰਨ ਵਾਤ ਕਮਲ ਵਗਸਿਆ। ਧੰਨ ਹਨ ਐਸੇ ਗੁਰੂ ਪਿਆਰੇ ਜਿਨ੍ਹਾਂ ਨੂੰ ਗੁਰੂ ਮਾਰਗ ਤੇ ਚੱਲ ਕੇ ਸਤਿਗੁਰੂ ਜੀ ਨੂੰ ਰਿਝਾਵਣ ਦਾ ਵੱਲ ਆ ਗਿਆ ਹੈ, ਤਰੀਕਾ ਆ ਗਿਆ ਹੈ। ਉਹਨਾਂ ਨੂੰ ਸੰਸਾਰ ਵਿੱਚ ਰਹਿੰਦੇ ਹੋਏ ਕਿਵੇਂ ਖੁਸ਼ੀ ਗਮੀ ਤੋਂ ਨਿਰਲੇਪ ਰਹਿਣਾ ਹੈ, ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਬਾਣੀ ਤੋਂ ਸੇਧ ਪ੍ਰਾਪਤ ਕਰ ਲਈ ਹੈ ਕਿ ਜਿਸ ਤਰ੍ਹਾਂ ਕਮਲ ਫੁੱਲ ਪਾਣੀ ਵਿੱਚ ਪੈਦਾ ਹੁੰਦਾ, ਪਾਣੀ ਹੀ ਉਸਦਾ ਜੀਵਨ ਆਧਾਰ ਹੈ, ਪਰ ਕੌਲ ਫੁੱਲ ਪਾਣੀ ਦਾ ਅਸਰ ਨਹੀਂ ਕਬੂਲਦਾ, ਪਾਣੀ ਵਿੱਚ ਰਹਿੰਦਾ ਹੋਇਆ ਪਾਣੀ ਤੋਂ ਅਭਿੱਜ ਰਹਿੰਦਾ ਹੈ। ਉਹਨਾਂ ਆਪਣਾ ਜੀਵਨ ਪਾਣੀ ਵਿੱਚ ਰਹਿਣ ਵਾਲੀ ਮੁਰਗਾਬੀ ਵਰਗਾ ਬਣਾ ਲਿਆ ਹੁੰਦਾ ਹੈ, ਸਤਿਗੁਰੂ ਜੀ ਦੀ ਬਾਣੀ ਉਹਨਾਂ ਦੇ ਜੀਵਨ ਦਾ ਧੁਰਾ ਬਣ ਚੁੱਕੀ ਹੁੰਦੀ ਹੈ। ਉਹਨਾਂ ਦਾ ਜੀਵਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਵੇਂ ਸਿੱਧ ਗੋਸ਼ਟ ਵਿੱਚ ਬਚਨ ਕੀਤਾ ਹੈ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਹਿ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਵਖਾਣੈ। ਇਸ ਪ੍ਰਕਾਰ ਦਾ ਬਣ ਗਿਆ ਹੁੰਦਾ ਹੈ। ਸਰੀਰ ਕਰਕੇ ਸੰਸਾਰ ਵਿੱਚ ਵਿਚਰਦੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਸਾਰੀ ਲੋਕਾਂ ਵਾਂਗ ਨਿਰਸੰਦੇਹ ਨਿਭਾਉਂਦੇ ਹਨ। ਉਹਨਾਂ ਵਿੱਚ ਕੁਤਾਈ ਨਹੀਂ ਕਰਦੇ, ਪਰ ਸੁਰਤ ਕਰਕੇ, ਮਨ ਕਰਕੇ, ਲਿਵ ਕਰਕੇ ਪ੍ਰਭੂ ਚਰਨਾਂ ਨਾਲ ਜੁੜੇ ਰਹਿੰਦੇ ਹਨ। ਸੰਸਾਰ ਵਿੱਚ ਰਹਿੰਦਿਆਂ ਸੁਰਤ ਨਾਲ ਦੋਵੇਂ ਕਰਮ ਕਰੀ ਜਾਂਦੇ ਹਨ। ਸੁਰਤ ਨਾਲ ਦੋ ਕੰਮ ਕਿਵੇਂ ਕਰਦੇ ਹਨ? ਕਿਉਂਕਿ ਸੁਰਤ ਨੇ ਹੀ ਸੰਸਾਰ ਦੇ ਕੰਮ ਕਰਨੇ ਹਨ। ਸਰੀਰ ਤਾਂ ਇੱਕ ਵਸੀਲਾ ਹੈ, ਜੇ ਵਸੀਲੇ ਦੇ ਨਾਲ ਸੁਰਤ ਨਾ ਹੋਵੇ ਉਸ ਕਾਰਜ ਵਿੱਚ ਸਫਲਤਾ ਪ੍ਰਾਪਤ ਨਹੀਂ ਹੁੰਦੀ। ਤੇ ਜੇ ਵਸੀਲੇ ਦੇ ਨਾਲ ਸੁਰਤ ਸੰਸਾਰੀ ਕਾਰਾਂ ਵਿਹਾਰਾਂ ਵਿੱਚ ਖਚਤ ਹੋ ਜਾਵੇ, ਫਿਰ ਨਿਰੰਕਾਰ ਪ੍ਰਭੂ ਦਾ ਸਿਮਰਨ ਕਰਕੇ ਉਸ ਮਾਲਕ ਨਾਲ ਕਿਵੇਂ ਜੁੜੇਗੀ? ਇੱਕੋ ਸਮੇਂ ਸੁਰਤ ਦੋ ਕਰਮ ਕਿਵੇਂ ਕਰੇਗੀ? ਬਾਬਾ ਨਾਮਦੇਵ ਜੀ ਨੇ ਰਾਮਕਲੀ ਰਾਗ ਵਿੱਚ ਜਗਿਆਸੂਆਂ ਨੂੰ ਅਗਵਾਈ ਦਿੱਤੀ ਹੈ ਕਿ ਜਿਸ ਤਰ੍ਹਾਂ ਬੱਚੇ ਬਾਜ਼ਾਰ ਵਿੱਚੋਂ ਕਾਗਜ਼ ਲਿਆ ਕੇ ਉਸ ਦੀ ਗੁੱਡੀ, ਉਸ ਦਾ ਪਤੰਗ ਬਣਾਉਂਦੇ ਨੇ ਤੇ ਇਕੱਠੇ ਹੋ ਕੇ ਅਸਮਾਨ ਵਿੱਚ ਗੁੱਡੀਆਂ ਉਡਾਉਂਦੇ ਨੇ, ਗੁੱਡੀ ਉਡਾਉਣ ਵਾਲਾ ਲੜਕਾ ਆਪਣੇ ਸਾਥੀਆਂ ਨਾਲ ਗੱਲਾਂ ਬਾਤਾਂ ਵੀ ਕਰਦਾ ਹੈ ਤੇ ਆਕਾਸ਼ ਵਿੱਚ ਪਤੰਗ ਵੀ ਉਡਾਉਂਦਾ ਹੈ। ਜੇ ਉਸ ਦੀ ਸੁਰਤ ਗੱਲਾਂ ਵਿੱਚੋਂ ਨਾ ਹੋਵੇ ਤਾਂ ਸਾਥੀਆਂ ਦੀਆਂ ਗੱਲਾਂ ਸੁਣ ਕੇ ਉਸ ਦਾ ਸਹੀ ਉੱਤਰ ਨਹੀਂ ਦੇ ਸਕਦਾ, ਤੇ ਜੇ ਉਸ ਦਾ ਧਿਆਨ ਪਤੰਗ ਵਿੱਚ ਨਾ ਹੋਵੇ ਤਾਂ ਉਹ ਪਤੰਗ ਉੱਡ ਨਹੀਂ ਸਕਦੀ, ਉਸ ਦੀ ਪਤੰਗ ਹੇਠਾਂ ਡਿੱਗ ਪਵੇਗੀ। ਪਰ ਇੱਕੋ ਸਮੇਂ ਬੱਚਾ ਦੋਵੇਂ ਕੰਮ ਕਰੀ ਜਾਂਦਾ ਹੈ। ਅਗਾਂਹ ਆਪਣੇ ਫਰਮਾਨ ਕੀਤਾ ਹੈ ਕਿ ਆਪਣੇ ਮਨ ਨੂੰ ਹਰ ਸਮੇਂ ਪਰਮੇਸ਼ਰ ਦੇ ਨਾਮ ਨਾਲ ਜੋੜੀ ਰੱਖੋ। ਕਿਸ ਤਰ੍ਹਾਂ? ਜਿਸ ਤਰ੍ਹਾਂ ਸੁਨਿਆਰਾ ਦੁਕਾਨ ਉੱਪਰ ਆਏ ਗਾਹਕਾਂ ਨਾਲ ਲੈਣ ਦੇਣ ਦੀਆਂ ਗੱਲਾਂ ਵੀ ਕਰਦਾ ਹੈ, ਮੁੱਲ ਵੀ ਤੈਅ ਕਰਦਾ ਹੈ, ਪਰ ਉਸ ਦਾ ਅਸਲੀ ਧਿਆਨ ਸੋਨੇ ਦੀ ਮੀਨਾਕਾਰੀ ਕਰਨ ਵਿੱਚ ਹੁੰਦਾ ਹੈ। ਅਗਾਂਹ ਬਾਬਾ ਨਾਮਦੇਵ ਜੀ ਨੇ ਹੋਰ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਸ ਤਰ੍ਹਾਂ ਜਵਾਨ ਬੱਚੀਆਂ ਸਿਰਾਂ ਤੇ ਘੜੇ ਰੱਖ ਕੇ ਸ਼ਹਿਰ ਤੋਂ ਦੂਰ ਖੂਹਾਂ ਵਿੱਚੋਂ ਪਾਣੀ ਲਿਆਉਣ ਲਈ ਜਾਂਦੀਆਂ ਹਨ, ਆਪੋ ਆਪਣੇ ਘੜੇ ਸਿਰਾਂ ਉੱਪਰ ਰੱਖ ਕੇ ਵਾਪਸ ਮੁੜਦੀਆਂ, ਆਉਂਦੀਆਂ ਜਾਂਦੀਆਂ ਹਾਸੇ ਮਖੌਲ ਦੀਆਂ ਗੱਲਾਂ ਵੀ ਕਰਦੀਆਂ ਹਨ ਤੇ ਧਿਆਨ ਆਪੋ ਆਪਣੇ ਘੜਿਆਂ ਵਿੱਚ ਵੀ ਰੱਖਦੀਆਂ ਹਨ। ਜੇ ਉਹਨਾਂ ਦਾ ਧਿਆਨ ਘੜੇ ਵਿੱਚ ਨਾ ਹੋਵੇ ਸਿਰ ਤੋਂ ਘੜਾ ਡਿੱਗ ਸਕਦਾ ਹੈ। ਜੇ ਉਹਨਾਂ ਦਾ ਧਿਆਨ ਗੱਲਾਂ ਵਿੱਚ ਨਾ ਹੋਵੇ ਤਾਂ ਇੱਕ ਦੂਸਰੇ ਦੀ ਗੱਲ ਸੁਣ ਕੇ ਸਹੀ ਉੱਤਰ ਨਹੀਂ ਦੇ ਸਕਦੀਆਂ। ਅਗਾਂਹ ਸੁਣੋ, ਜਿਸ ਤਰ੍ਹਾਂ ਗਊਆਂ ਦਾ ਮਾਲਕ ਆਪਣੇ ਘਰ ਵਿੱਚੋਂ ਗਊਆਂ ਨੂੰ ਚਾਰਨ ਵਾਸਤੇ ਚੌਂ ਪੰਜਾਂ ਕੋਹਾਂ ਤੇ ਲੈ ਜਾਂਦਾ ਹੈ, ਉੱਥੇ ਗਊਆਂ ਚਰ ਕੇ ਆਪਣਾ ਪੇਟ ਵੀ ਭਰਦੀਆਂ ਨੇ, ਪਰ ਉਹਨਾਂ ਗਊਆਂ ਦਾ ਧਿਆਨ ਆਪਣੇ ਬੱਚਿਆਂ ਵਿੱਚ ਹੁੰਦਾ ਹੈ ਜੋ ਪਿੱਛੇ ਉਹ ਛੱਡ ਆਈਆਂ ਹੁੰਦੀਆਂ ਹਨ। ਜਿਵੇਂ ਘਰ ਦੇ ਵਿੱਚ ਮਾਤਾ ਆਪਣੇ ਬੱਚੇ ਨੂੰ ਪੰਘੂੜੇ ਵਿੱਚ ਪਾ ਕੇ ਆਪ ਘਰ ਦਾ ਕਾਰ ਵਿਹਾਰ ਕਰਨ ਲੱਗ ਜਾਂਦੀ ਹੈ, ਉਸ ਦਾ ਬੱਚਾ ਥੋੜਾ ਜਿੰਨਾ ਵੀ ਰੋਵੇ, ਹੋਰ ਕਿਸੇ ਨੂੰ ਸੁਣੇ ਜਾਂ ਨਾ ਸੁਣੇ, ਪਰ ਮਾਤਾ ਝੱਟ ਉਸ ਪਾਸ ਪੁੱਜ ਕੇ ਉਸ ਦੀ ਰੋਣ ਦੀ ਆਵਾਜ਼ ਸੁਣ ਕੇ ਉੱਥੇ ਪਹੁੰਚ ਕੇ ਉਸ ਬੱਚੇ ਦੀ ਲੋੜ ਪੂਰੀ ਕਰਦੀ ਹੈ। ਮਾਤਾ ਇੱਕ ਧਿਆਨ ਨਾਲ ਘਰ ਦਾ ਕਾਰ ਵਿਹਾਰ ਕਰਦੀ ਹੈ, ਦੂਜਾ ਧਿਆਨ ਬੱਚੇ ਵੱਲ ਰੱਖਦੀ ਹੈ। ਇਸੇ ਤਰ੍ਹਾਂ ਹੇ ਮਨ, ਤੂੰ ਵੀ ਧਿਆਨ ਇੱਕ ਦੇ ਨਾਲ ਸੰਸਾਰ ਦੀਆਂ ਜ਼ਿੰਮੇਵਾਰੀਆਂ ਕਰ, ਪਰ ਅਸਲੀ ਧਿਆਨ, ਅਸਲੀ ਆਪਣੀ ਜੋ ਹੈ ਤੇਰੀ ਇਕਾਗਰਤਾ, ਉਹ ਪਰਮੇਸ਼ਰ ਦੇ ਨਾਲ, ਪਰਮੇਸ਼ਰ ਦੇ ਨਾਮ ਨਾਲ ਲਾ ਕੇ ਉਠਤ ਬੈਠਤ ਸੋਭਤ ਧਿਆਈਐ ਮਾਰਗ ਚਲਤ ਹਰੈ ਹਰ ਗਾਈਐ ਦੀ ਕਾਰ ਕਰਦਾ ਹੋਇਆ ਪ੍ਰਭੂ ਖੁਸ਼ੀ ਨੂੰ ਪ੍ਰਾਪਤ ਕਰ। ਜੇ ਅਗਵਾਈ ਦੀ ਲੋੜ ਹੈ ਤਾਂ ਬਾਬਾ ਨਾਮਦੇਵ ਜੀ ਪਾਸੋਂ ਪ੍ਰਾਪਤ ਕਰ, ਜਿਨ੍ਹਾਂ ਨੇ ਖੁਦ ਆਪ ਇਸ ਵਿਧੀ ਨੂੰ ਆਪਣੇ ਜੀਵਨ ਵਿੱਚ ਅਪਣਾਇਆ। ਤਦ ਹੀ ਤਰਲੋਚਨ ਜੀ ਨੂੰ ਨਿਸੰਗ ਕਹਿ ਦਿੱਤਾ ਸੀ, ਨਾਮਾ ਕਹਿ ਤਰਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਿਵੇਂ? ਦੋ ਬਿਰਤੀਆਂ ਨਾਲ, ਇੱਕ ਸੰਸਾਰ ਦਾ ਕਰਮ ਕਰਨਾ ਹੈ ਤੇ ਦੂਸਰਾ ਨਿਰੰਕਾਰ ਦੇ ਨਾਲ ਸੁਰਤ ਨੂੰ ਜੋੜਨਾ ਹੈ। ਕਿਵੇਂ ਇਹ ਜੀਵਨ ਜਿਉਣਾ ਹੈ? ਬਾਬਾ ਨਾਮਦੇਵ ਜੀ ਦਾ ਰਾਮਕਲੀ ਰਾਗ ਵਿੱਚ ਪਾਵਨ ਸ਼ਬਦ ਸਾਡੀ ਅਗਵਾਈ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 972 ਉੱਪਰ ਅੰਕਿਤ ਹੈ। ਆਨੀਲੇ ਕਾਗਦ ਕਾਟੀਲੇ ਗੂਡੀ, ਆਕਾਸ਼ ਮਦੇ ਭਰਮੀਅਲੇ, ਪੰਜ ਜਨਾ ਸਿਉ ਬਾਤ ਬਤੂਆ, ਚੀਤ ਸੋ ਡੋਰੀ ਰਾਖੀਅਲੇ, ਮਨ ਰਾਮ ਨਾਮ ਬੇਦੀਅਲੇ, ਜੈਸੇ ਕਨਕ ਕਲਾ ਚਿਤ ਮਾਂਡੀਅਲੇ ਰਹਾਉ। ਆਨੀਲੇ ਕੁੰਭ ਭਰਾਈਅਲੇ ਊਦਕ, ਰਾਜਕੁਮਾਰ ਪੁਰੰਦਰੀਏ, ਹਸਤ ਬਿਨੋਦ ਵਿਚਾਰ ਕਰਤੀ ਹੈ, ਚੀਤ ਸੁਗਾਗਰ ਰਾਖੀਅਲੇ। ਮੰਦਰ ਏਕ ਦੁਆਰ ਦਸ ਜਾਂਕੈ, ਗਊ ਚਰਾਵਨ ਛਾਡੀਅਲੇ, ਪਾਂਚ ਕੋਸ ਪਰ ਗਊ ਚਰਾਵਤ, ਚੀਤ ਸੋ ਬਛੁਰਾ ਰਾਖੀਅਲੇ। ਕਹਿਤ ਨਾਮ ਦਿਓ ਸੁਣੋ ਤਲੋਚਨ, ਬਾਲਕ ਪਾਲਨ ਪੌੜੀਅਲੇ, ਅੰਤਰ ਬਾਹਰ ਕਾਜ ਬਰੂਦੀ ਚੀਤ ਸੁਬਾਰਕ ਰਾਖੀ ਅਲੇ। ਕੈਸਾ ਹੈ ਗੁਰਬਾਣੀ ਦਾ ਗੁਰੂ ਦਾ ਉਪਦੇਸ਼, ਜੋ ਸੰਸਾਰ ਵਿੱਚ ਰਹਿੰਦਿਆਂ ਆਪਣੇ ਨਿਰੰਕਾਰ ਨਾਲ ਜੁੜਨ ਦੀ ਸੁਖੈਨ ਜਾਚ ਦੱਸਦਾ ਹੈ। ਲੋੜ ਹੈ ਗੁਰੂ ਉਪਦੇਸ਼ ਦੇ ਧਾਰਨੀ ਬਣਨ ਦੀ। ਗੁਰੂ ਹੁਕਮ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੈਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਇਹ ਦਾਤਾਂ ਗੁਰੂ ਚਰਨਾਂ ਵਿੱਚੋਂ ਤਦ ਹੀ ਪ੍ਰਾਪਤ ਹੋਣਗੀਆਂ ਜਦੋਂ ਅਸੀਂ ਗੁਰੂ ਅਗਵਾਈ ਵਿੱਚ ਸਤ ਸੰਤੋਖ ਸ਼ੁਭ ਵਿਚਾਰਾਂ ਦੇ ਧਾਰਨੀ ਬਣ ਕੇ ਨਾਮ ਦੀ ਅਮੋਲਕ ਰਾਸ ਨੂੰ ਵਿਹਾਜ ਲਵਾਂਗੇ ਅਤੇ ਇਸ ਅਮੋਲਕ ਰਾਸ ਦੀ ਸੁਰੱਖਿਅਤਾ ਲਈ, ਇਸ ਅਮੋਲਕ ਰਾਸ ਨੂੰ ਹਿਰਦੇ ਵਿੱਚੋਂ ਜਾਣ ਤੋਂ ਬਚਾਉਣ ਲਈ ਵਿਤਕਰੇ ਦਾ ਹਉਮੈ ਦਾ ਕਿਰਤ ਦੀ ਉਪਾਸ਼ਨਾ ਦਾ ਤਿਆਗ ਕਰਕੇ ਦੁੱਖ ਸੁੱਖ ਏਕ ਸਮਾਨ ਬਿਰਤੀ ਵਿੱਚ ਵਿਚਰਾਂਗੇ। ਐਸੀ ਅਵਸਥਾ ਦੇ ਧਾਰਨੀਆਂ ਨੂੰ ਗੁਰੂ ਗੋਰ ਵਿੱਚ ਅਵੱਸ਼ ਸਮਾਈ ਪ੍ਰਾਪਤ ਹੋਵੇਗੀ। ਗੁਰੂ ਗੋਰ ਵਿੱਚ ਸਮਾਈ ਪ੍ਰਾਪਤ ਆਤਮਾਵਾਂ ਹੀ ਇਹ ਕਹਿ ਸਕਦੀਆਂ ਨੇ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।